ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫਿਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅੱਜ ਆਪਾਂ ਗੁਰੂ ਕੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਗੁਰੂ ਕੇ ਪਾਵਨ ਪਵਿੱਤਰ ਬੋਲ ਸੁਣਨ ਵਾਸਤੇ ਬੈਠੇ ਹਾਂ, ਬਹੁਤ ਵੱਡੇ ਭਾਗਾਂ ਵਾਲੇ ਹਾਂ। ਭਾਗਾਂ ਵਾਲਿਆਂ ਨੂੰ ਗੁਰੂ ਮਿਲਦਾ, ਭਾਗਾਂ ਵਾਲਿਆਂ ਨੂੰ ਗੁਰੂ ਦੇ ਬੋਲ ਸੁਣਨ ਨੂੰ ਮਿਲਦੇ ਨੇ ਤੇ ਭਾਗਾਂ ਵਾਲਿਆਂ ਨੂੰ ਗੁਰੂ ਦੇ ਦਰਸ਼ਨ ਨਸੀਬ ਹੁੰਦੇ ਨੇ। ਜੇ ਅੱਜ ਅਸੀਂ ਗੁਰੂ ਕੇ ਦਰਬਾਰ ਦੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ, ਗੁਰੂ ਕੇ ਪਾਵਨ ਪਵਿੱਤਰ ਬਚਨ ਸੁਣਨ ਵਾਸਤੇ ਪਹੁੰਚੇ ਹਾਂ ਤੇ ਅਸੀਂ ਵੱਡੇ ਭਾਗਾਂ ਵਾਲੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਆਪਾਂ ਹੁਣੇ ਸੁਣਿਆ, ਇਸੇ ਹੀ ਪਾਵਨ ਪਵਿੱਤਰ ਹੁਕਮ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਦੇ ਅੰਦਰ ਰਹਿ ਕੇ ਆਪਾਂ ਨੇ ਵਿਚਾਰ ਸਾਂਝੀ ਕਰਨੇ ਆ। ਇਹ ਜਿਹੜਾ ਪਾਵਨ ਵਾਕ ਹੈ, ਹੁਕਮ ਹੈ ਪਾਵਨ, ਇਹ ਵਡਹੰਸ ਰਾਗ ਦੇ ਵਿੱਚ ਸੁਭਾਇਮਾਨ ਹੈ ਔਰ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਤਨ ਤਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੈ। ਇਸ ਸ਼ਬਦ ਦੇ ਅੰਦਰ ਇੱਕ ਰਹਾਉ ਦੀ ਪੰਕਤੀ ਹੈ ਤੇ ਉਸ ਰਹਾਉ ਦੀ ਪੰਕਤੀ ਦੇ ਵਿੱਚ ਸ਼ਬਦ ਦਾ ਮੁੱਖ ਭਾਵ ਸਮੋਇਆ ਹੋਇਆ ਹੈ, ਜਿਹਨੂੰ ਆਪਾਂ ਕੇਂਦਰੀ ਭਾਵ ਕਹਿ ਦਿੰਦੇ ਹਾਂ ਜਾਂ ਸੈਂਟਰਲ ਆਈਡੀਆ ਕਹਿ ਦਿੰਦੇ ਹਾਂ। ਤੇ ਇਸ ਮੁੱਖ ਭਾਵ ਦੇ ਅੰਦਰ, ਕੇਂਦਰੀ ਭਾਵ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸਿੱਖ ਸਿਧਾਂਤ ਜਿਹੜਾ ਹੈ ਉਹ ਸਾਨੂੰ ਸਮਝਾਇਆ। ਇਹ ਸਿੱਖ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਖਸ਼ਿਆ ਕਿ ਜੇ ਕਿਸੇ ਨੂੰ ਗੁਰੂ ਮਿਲਦਾ ਹੈ ਤੇ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਮਿਲਦਾ ਹੈ, ਤੇ ਜੇ ਕਿਸੇ ਨੂੰ ਅਕਾਲ ਪੁਰਖ ਮਿਲਦਾ ਤੇ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ। ਇਹ ਸਾਡਾ ਸਿਧਾਂਤ ਹੈ। ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਕੋਈ ਗੁਰੂ ਵਾਲਾ ਬਣਦਾ ਹੈ। ਗੁਰੂ ਵਾਲਾ ਬਣ ਕੇ ਜਦੋਂ ਗੁਰੂ ਨੂੰ ਸੁਣ ਕੇ, ਗੁਰੂ ਦੇ ਬਚਨਾਂ ਨੂੰ ਸੁਣ ਕੇ, ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ ਤੇ ਫਿਰ ਗੁਰੂ ਕਿਰਪਾ ਕਰਦਾ ਤੇ ਉਸਨੂੰ ਵਾਹਿਗੁਰੂ ਮਿਲਦਾ। ਇਸੇ ਹੀ ਸਿਧਾਂਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਰਹਾਉ ਦੀ ਪੰਕਤੀ ਦੇ ਵਿੱਚ ਬਿਆਨ ਕਰਦੇ ਨੇ। ਕੀ ਕਹਿੰਦੇ ਨੇ, ਧਿਆਨ ਦੇਣਾ ਗੁਰੂ ਪਿਆਰਿਓ, ਕਹਿੰਦੇ ਵੱਡ ਭਾਗੀ ਗੁਰ ਪੂਰਾ ਪਾਈਐ। ਇੱਥੇ ਪਾਈਐ ਦਾ ਮਤਲਬ ਹੈ ਪਾਇਆ ਜਾ ਸਕਦਾ। ਵੱਡ ਭਾਗੀ ਵੱਡੇ ਭਾਗਾਂ ਦੇ ਰਾਹੀਂ, ਵੱਡੇ ਭਾਗਾਂ ਦੇ ਦੁਆਰਾ ਗੁਰ ਪੂਰਾ, ਪੂਰਾ ਗੁਰੂ, ਸਮਰੱਥ ਗੁਰੂ ਪਾਇਆ ਜਾ ਸਕਦਾ ਹੈ ਭਾਈ। ਹੁਣ ਇੱਕ ਕਮਾਲ ਦੀ ਗੱਲ ਹੋਰ ਹੈ, ਇੱਥੇ ਸਤਿਗੁਰਾਂ ਨੇ ਗੁਰ ਦੇ ਅੱਗੇ ਪੂਰਾ ਸ਼ਬਦ ਲਾਇਆ। ਬਾਣੀ 'ਚ ਇੱਕ ਜਗ੍ਹਾ ਨਹੀਂ, ਅਨੇਕਾਂ ਜਗ੍ਹਾ ਗੁਰੂ ਦੇ ਅੱਗੇ ਜਾਂ ਗੁਰੂ ਸ਼ਬਦ ਦੇ ਪਿੱਛੇ ਪੂਰਾ ਸ਼ਬਦ ਜਿਹੜਾ ਸਾਨੂੰ ਮਿਲਦਾ। ਗੁਰ ਪੂਰੈ ਚਰਨੀ ਲਾਇ, ਗੁਰ ਪੂਰੈ ਕੀਤੀ ਪੂਰੀ, ਪੂਰੇ ਗੁਰ ਕਾ ਸੁਣ ਉਪਦੇਸ਼। ਅਧੂਰਾ ਗੁਰੂ ਵੀ ਹੁੰਦਾ। ਮਹਾਰਾਜ ਨੂੰ ਪੂਰਾ ਗੁਰੂ ਕਹਿਣ ਦੀ ਕੀ ਲੋੜ ਪਈ ਹੈ? ਅਧੂਰਾ ਹੁੰਦਾ ਹੁੰਦਾ ਹੈ ਗੁਰੂ ਪਿਆਰਿਓ। ਸੰਸਾਰ ਦੇ ਵਿੱਚ ਅਧੂਰੇ ਵੀ ਗੁਰੂ ਬਣੇ ਬੈਠੇ ਹੈ, ਅਧੂਰੇ ਹੀ ਗੁਰੂ ਬਣੇ ਬੈਠੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪੂਰਾ ਗੁਰੂ, ਪੂਰੇ ਗੁਰ ਕਾ ਸੁਣ ਉਪਦੇਸ਼। ਪੂਰੇ ਗੁਰੂ ਦਾ ਉਪਦੇਸ਼ ਸੁਣਨਾ ਹੈ ਭਾਈ, ਅਧੂਰੇ ਦਾ ਨਹੀਂ ਸੁਣਨਾ ਹੈ, ਅਧੂਰੇ ਦਾ ਨਹੀਂ ਸੁਣਨਾ। ਜਦੋਂ ਸਾਨੂੰ ਸਤਿਗੁਰੂ ਜੀ ਕਹਿੰਦੇ ਆ ਨਾ ਪੱਕੇ ਰਸਤੇ ਤੇ ਤੁਰਨਾ ਹੈ, ਤਾਂ ਇਹਦਾ ਇੱਕ ਮਤਲਬ ਇਹ ਵੀ ਹੈ ਵੀ ਕੱਚੇ ਰਾਹ ਤੇ ਨਹੀਂ ਤੁਰਨਾ ਹੈ, ਕੱਚਾ ਰਾਹ ਵੀ ਹੁੰਦਾ, ਕੱਚਾ ਰਸਤਾ ਵੀ ਹੁੰਦਾ ਹੈ, ਕੱਚੇ ਰਾਹ ਤੇ ਨਹੀਂ ਤੁਰਨਾ, ਪੱਕੇ ਰਾਹ ਤੇ ਤੁਰਨਾ, ਸਹੀ ਰਾਹ ਤੇ ਤੁਰਨਾ, ਸਿੱਧੇ ਰਾਹ ਤੇ ਤੁਰਨਾ। ਪਿਓ ਕਹਿੰਦੇ ਪੁੱਤ ਨੂੰ ਸਿੱਧੇ ਰਾਹੇ ਜਾਵੀਂ, ਇਹਦਾ ਮਤਲਬ ਟੇਢਾ ਰਾਹ ਵੀ ਹੈਗਾ, ਇੱਕ ਇਹ ਭਾਵ ਵੀ ਹੁੰਦਾ ਵੀ ਟੇਢੇ ਰਾਹ ਤੇ ਨਾ ਪਵੀ ਭਾਈ, ਟੇਢੇ ਰਸਤੇ ਨਾ। ਆ ਸੜਕਾਂ ਤੇ ਸਫ਼ਰ ਕਰਦੇ ਆ ਨਾ, ਲਿਖਿਆ ਹੁੰਦਾ ਖੱਬੇ ਹੱਥ ਚੱਲੋ, ਬੰਦਾ ਸੱਜੇ ਹੱਥ ਚੱਲੇ ਤੇ ਐਕਸੀਡੈਂਟ ਹੋ ਜਾਂਦਾ ਹੈ, ਤੇ ਫਿਰ ਲਾਂਭਾ ਦੇਵੇ ਵੀ ਲਿਖਿਆ ਨਹੀਂ ਸਰਕਾਰ ਨੇ ਕਿਤੇ ਵੀ ਸੱਜੇ ਹੱਥ ਨਾ ਚੱਲੋ। ਉਹ ਭਾਈ ਜਦੋਂ ਲਿਖ ਦਿੱਤਾ ਕਿ ਖੱਬੇ ਹੱਥ ਚੱਲਣੇ, ਤਾਂ ਇਹਦਾ ਇੱਕ ਅਰਥ ਇਹ ਵੀ ਹੈ ਕਿ ਸੱਜੇ ਹੱਥ ਨਹੀਂ ਚੱਲਣਾ। ਅਸੀਂ ਮਨੁੱਖ ਹੈ, ਸਾਨੂੰ ਵਿਵੇਕ ਦਿੱਤਾ, ਬੁੱਧੀ ਦਿੱਤੀ ਹੈ, ਅਸੀਂ ਉਹਦਾ ਇਸਤੇਮਾਲ ਕਰਨਾ ਹੈ। ਲਿਖਿਆ ਖੱਬੇ ਹੱਥ ਚੱਲਣੇ ਤਾਂ ਖੱਬੇ ਹੱਥ ਚੱਲਣੇ, ਸੱਜੇ ਨਹੀਂ ਚੱਲਣਾ, ਜੇ ਸੱਜੇ ਚੱਲਾਂਗੇ ਤਾਂ ਐਕਸੀਡੈਂਟ ਹੋਏਗਾ ਹੀ ਹੋਏਗਾ। ਇਵੇਂ ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਸੁਣਨਾ ਹੈ ਤੇ ਜੇ ਅਧੂਰੇ ਦਾ ਸੁਣਾਂਗੇ ਕੱਚੇ ਦਾ ਸੁਣਾਂਗੇ ਤੇ ਜ਼ਿੰਦਗੀ ਬਰਬਾਦ ਹੋਣੀ ਹੀ ਹੋਣੀ ਹੈ। ਗੁਰੂ ਪਿਆਰਿਓ, ਕੱਚੇ ਰਾਹ ਤੇ ਤੁਰਿਆ ਬੰਦਾ ਚਿੱਕੜ ਨਾ ਭਰ ਜਾਂਦਾ, ਮਿੱਟੀ ਨਾ ਭਰ ਜਾਂਦਾ, ਇਵੇਂ ਕੱਚੇ ਗੁਰੂ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਦੇ ਮੁਕਤੀ ਨਹੀਂ ਮਿਲਦੀ, ਕਾਚੇ ਗੁਰ ਤੇ ਮੁਕਤ ਨਾ ਹੋਵਾ। ਜੇ ਕੱਚੇ ਗੁਰੂ ਨੂੰ ਮੰਨਾਂਗੇ, ਅਧੂਰੇ ਦਾ ਉਪਦੇਸ਼ ਸੁਣਾਂਗੇ, ਅਧੂਰੇ ਦੀ ਗੱਲ ਸੁਣਾਂਗੇ ਤਾਂ ਜ਼ਿੰਦਗੀ ਨੇ ਖੁਆਰ ਹੋਣਾ ਹੀ ਹੋਣਾ ਹੈ ਗੁਰੂ ਪਿਆਰਿਓ, ਬਰਬਾਦ ਹੋਣਾ ਹੀ ਹੋਣਾ ਹੈ। ਅਧੂਰਾ ਗੁਰੂ, ਕੱਚਾ ਗੁਰੂ ਕੁਛ ਨਹੀਂ ਦੇ ਸਕਦਾ ਗੁਰੂ ਪਿਆਰਿਓ, ਕੁਛ ਵੀ ਨਹੀਂ ਦੇ ਸਕਦਾ। ਜਿਹੜਾ ਦਰਿਆ ਦੇ ਵਿੱਚ ਆਪ ਡੁੱਬ ਰਿਹਾ ਉਹ ਕਿਸੇ ਨੂੰ ਤਾਰ ਹੀ ਨਹੀਂ ਸਕਦਾ, ਤੇ ਜੇ ਅਸੀਂ ਗੁਰੂ ਪਿਆਰਿਓ ਡੁੱਬਦੇ ਹੋਏ ਉਸ ਨੂੰ ਫੜ ਕੇ ਬਚਣ ਦਾ ਯਤਨ ਕਰਾਂਗੇ ਜਿਹੜਾ ਖੁਦ ਸਾਡੇ ਬਰਾਬਰ ਡੁੱਬ ਰਿਹਾ, ਤੇ ਅਸੀਂ ਕਦੇ ਵੀ ਕਿਸੇ ਕੀਮਤ ਦੇ ਉੱਤੇ ਦਰਿਆ ਦੇ ਪਾਣੀ ਦੇ ਵਿੱਚੋਂ ਡੁੱਬਣੋਂ ਬਚ ਨਹੀਂ ਸਕਾਂਗੇ। ਬਚਾਂਗੇ ਉਦੋਂ ਗੁਰੂ ਪਿਆਰਿਓ ਜਦੋਂ ਉਸ ਨੂੰ ਹੱਥ ਪਾਵਾਂਗੇ ਜਿਹੜਾ ਕਿਨਾਰੇ 'ਤੇ ਹੈ ਔਰ ਮਜ਼ਬੂਤ ਹੈ, ਕਿਨਾਰੇ 'ਤੇ ਹੈ ਔਰ ਮਜ਼ਬੂਤ ਹੈ। ਕਈ ਵਾਰੀ ਡੁੱਬਦਾ ਬੰਦਾ ਨਾ ਕਿਨਾਰੇ ਦੇ ਉੱਤੇ ਘਾਹ ਦੀਆਂ ਤਿੜਾਂ ਲੱਗੀਆਂ ਹੁੰਦੀਆਂ ਜਾਂ ਨਿੱਕੀਆਂ ਮੋਟੀਆਂ ਝਾੜੀਆਂ ਹੁੰਦੀਆਂ, ਉਹਨੂੰ ਹੱਥ ਪਾ ਲੈਂਦਾ ਵੀ ਖੌਰੇ ਮੈਂ ਇਹਨਾਂ ਨੂੰ ਫੜ ਕੇ ਬਚ ਜੂੰਗਾ। ਪਰ ਪਾਣੀ ਦਾ ਬਹਾਅ ਤੇਜ਼ ਹੁੰਦਾ, ਵਜਨ ਜ਼ਿਆਦਾ ਹੁੰਦਾ, ਉਹ ਘਾਹ ਉਹ ਕੱਚੀਆਂ ਜਿਹੀਆਂ ਛੋਟੀਆਂ ਜਿਹੀਆਂ ਝਾੜੀਆਂ ਉਹ ਜੜੋਂ ਪੁੱਟੀਆਂ ਜਾਂਦੀਆਂ ਨੇ, ਉਹ ਆਪ ਪੁੱਟੀਆਂ ਜਾਂਦੀਆਂ ਨੇ, ਵਜਨ ਹੀ ਨਹੀਂ ਸਹਿੰਦੀਆਂ। ਇਸ ਕਰਕੇ ਗੁਰ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪੰਗਤੀ ਦੇ ਵਿੱਚ ਇੱਥੇ ਸਾਨੂੰ ਸਮਝਾਉਂਦੇ ਆ, ਕਹਿੰਦੇ ਵੱਡ ਭਾਗੀ ਗੁਰ ਪੂਰਾ ਪਾਈਐ, ਵੱਡੇ ਭਾਗਾਂ ਨਾਲ ਵੱਡੇ ਭਾਗਾਂ ਦੇ ਦੁਆਰਾ ਜਾਂ ਵੱਡੇ ਭਾਗਾਂ ਦੇ ਰਾਹੀਂ ਪੂਰਾ ਗੁਰੂ ਪਾਇਆ ਜਾ ਸਕਦਾ। ਤੇ ਵੱਡੇ ਭਾਗ ਕਿਹਦੇ ਹੁੰਦੇ, ਵੱਡੇ ਭਾਗ ਕਿਹਦੇ ਹੁੰਦੇ ਆ? ਵੱਡੇ ਭਾਗ ਉਹਦੇ ਬਣਦੇ ਆ ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਜਿਹੜੇ ਗੁਰੂ ਵਾਲੇ ਬਣੇ ਨਾ ਗੁਰੂ ਪਿਆਰਿਓ, ਉਹ ਵੱਡੇ ਭਾਗਾਂ ਵਾਲੇ ਹੈ, ਉਹਨਾਂ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਵਾਹਿਗੁਰੂ ਦੀ ਕਿਰਪਾ ਹੋਈ ਹੈ। ਬਿਨਾਂ ਕਿਰਪਾ ਤੋਂ ਕੋਈ ਨਹੀਂ ਬਣਦਾ ਗੁਰੂ ਪਿਆਰਿਓ। ਜਿਹੜਾ ਖੁਦ ਗੁਰੂ ਪਿਆਰਿਓ ਚੱਲ ਕੇ ਖੰਡੇ ਬਾਟੇ ਦੀ ਪਹੁਲ ਲੈਣ ਵਾਸਤੇ ਗੁਰੂ ਦਰਬਾਰ ਦੇ ਵਿੱਚ ਪੁੱਜਦਾ, ਉਹ ਵੱਡੇ ਭਾਗਾਂ ਵਾਲਾ ਹੈ, ਵੱਡੇ ਭਾਗਾਂ ਵਾਲਾ, ਜਿਹੜਾ ਗੁਰੂ ਵਾਲਾ ਬਣਨ ਵਾਸਤੇ ਪਹੁੰਚਿਆ। ਜਿਵੇਂ ਇਹ ਕਹਿ ਦਿੱਤਾ ਕਿ ਮੇਰਾ ਗੁਰੂ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਹੋਰ ਕੋਈ ਨਹੀਂ, ਔਰ ਮੰਨ ਵੀ ਲਿਆ ਗੁਰੂ ਪਿਆਰਿਓ ਅੰਤਰ ਆਤਮੇ, ਉਹ ਵੱਡੇ ਭਾਗਾਂ ਵਾਲਾ ਹੈ, ਉਹ ਵੱਡੇ ਭਾਗਾਂ ਵਾਲਾ ਹੈ। ਤਾਂ ਇੱਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਬਚਨ ਕਹਿੰਦੇ ਨੇ ਕਿ ਵੱਡ ਭਾਗੀ ਗੁਰ ਪੂਰਾ ਪਾਈਐ, ਵੱਡੇ ਭਾਗਾਂ ਦੇ ਰਾਹੀਂ ਪੂਰਾ ਗੁਰੂ ਪਾਇਆ ਜਾ ਸਕਦਾ। ਤੇ ਫਿਰ ਜਿਹਨੂੰ ਪੂਰਾ ਗੁਰੂ ਮਿਲ ਜਾਂਦਾ ਤਾਂ ਸਤਿਗੁਰੂ ਜੀ ਦੂਜੀ ਪੰਕਤੀ 'ਚ ਕਹਿੰਦੇ ਗੁਰ ਕਿਰਪਾ ਤੇ ਪ੍ਰਭੂ ਧਿਆਈਐ। ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਕਹਿੰਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਤੇ ਆਇਆ ਜਾਂਦਾ, ਵਾਹਿਗੁਰੂ ਪਾਇਆ ਜਾਂਦਾ, ਪ੍ਰਭੂ ਧਿਆਈਐ, ਧਿਆਇਆ ਜਾ ਸਕਦਾ, ਧਿਆਇਆ ਜਾਂਦਾ ਕਿਹਦੀ ਕਿਰਪਾ ਨਾਲ? ਗੁਰ ਕਿਰਪਾ ਤੇ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਯਾਨੀ ਗੁਰੂ ਵਾਲੇ ਬਣ ਕੇ ਗੁਰੂ ਨੂੰ ਸਮਰਪਿਤ ਹੋ ਜਾਣਾ। ਗੁਰ ਕਹਿਆ ਸਾਕਾਰ ਕਮਾ ਵਹ, ਗੁਰੂ ਨੇ ਜੋ ਸ਼ਬਦ ਗੁਰੂ ਪਿਆਰਿਓ ਕਹਿ ਦਿੱਤਾ ਉਹ ਕੰਮ ਕਰਨਾ, ਜੋ ਗੁਰੂ ਨੇ ਕਿਹਾ। ਗੁਰੂ ਨੇ ਕਿਹਾ ਸਾਬਤ ਸੂਰਤ ਰਹਿਣਾ ਤੇ ਭਾਈ ਸਾਬਤ ਸੂਰਤ ਹੀ ਰਹਿਣਾ। ਕੋਈ ਪੁੱਛੇ ਭਾਈ ਕਿਉਂ ਤੁਸੀਂ ਸਾਬਤ ਸੂਰਤ ਰਹਿੰਦੇ ਹੋ? ਗੁਰੂ ਪਿਆਰਿਓ ਜੇ ਕੋਈ ਬਹੁਤਾ ਗਿਆਨ ਨਹੀਂ ਸਮਝ ਨਹੀਂ ਨਾ ਹੈ ਤੇ ਦਲੀਲਾਂ ਵਗੈਰਾ ਦੇਣ ਦੀ ਜ਼ਰੂਰਤ ਨਹੀਂ, ਇੱਕੋ ਸ਼ਬਦ ਨਾਲ ਸਰਦਾ ਵੀ ਸਾਡੇ ਗੁਰੂ ਨੇ ਕਿਹਾ ਜੀ, ਗੱਲ ਖਤਮ ਹੈ, ਬਸ। ਸਾਨੂੰ ਨਹੀਂ ਪਤਾ, ਕਈ ਸਵਾਲ ਕਰਦੇ ਪਰਮਾਤਮਾ ਹੈਗਾ ਵੀ? ਹਾਂ ਹੈਗਾ, ਕਿੱਥੇ ਹੈ ਸਬੂਤ? ਬਈ ਸਾਡੇ ਗੁਰੂ ਨੇ ਕਿਹਾ, ਬਸ ਗੱਲ ਖਤਮ ਹੈ ਜੀ। ਸਾਡੇ ਗੁਰੂ ਨੇ ਕਿਹਾ ਤੇ ਜੋ ਗੁਰੂ ਨੇ ਕਿਹਾ ਉਹ ਸਾਡੇ ਲਈ ਅੱਖਰ ਅੱਖਰ ਸੱਤ ਹੈ, ਅੱਖਰ ਅੱਖਰ ਸੱਤ। ਇੰਨਾ ਭਰੋਸਾ, ਇੰਨਾ ਵਿਸ਼ਵਾਸ ਗੁਰੂ ਦੇ ਉੱਤੇ, ਗੁਰੂ ਪਿਆਰਿਓ ਹੋਣਾ ਚਾਹੀਦਾ, ਗੁਰੂ ਦੇ ਉੱਤੇ ਹੋਣਾ ਚਾਹੀਦਾ। ਬੱਚਾ ਛੋਟਾ ਹੁੰਦਾ ਨਾ, ਉਹਨੂੰ ਮਾਂ ਦੀ ਸਮਝ ਤਾਂ ਲੱਗ ਜਾਂਦੀ ਹੈ, ਮਾਂ ਦੁੱਧ ਦਿੰਦੀ ਹੈ, ਪਰ ਮਾਂ ਤੋਂ ਪਿਤਾ ਦੀ ਸਮਝ ਲੱਗਦੀ ਹੈ। ਬੱਚਾ ਮਾਂ ਤੋਂ ਪਿਤਾ ਦੀ ਸਮਝ ਹਾਸਲ ਕਰਦਾ ਅਤੇ ਫਿਰ ਪਿਤਾ ਉਸਨੂੰ ਮੰਨ ਲੈਂਦਾ। ਇਵੇਂ ਗੁਰੂ ਪਿਆਰਿਓ, ਸਾਡੇ ਗੁਰੂ ਨੇ ਕਿਹਾ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਉਹ ਹੈ ਔਰ ਇੱਕ ਹੈ। ਬਸ ਸਾਨੂੰ ਇੰਨਾ ਹੀ ਪਤਾ ਕਿ ਉਹ ਹੈ, ਇੱਕ ਹੈ, ਸਾਡੇ ਅੰਦਰ ਹੈ, ਸਾਡੇ ਅੰਗ ਸੰਗ ਹੈ, ਸਦਾ ਅੰਗ ਸੰਗੇ ਅਭੰਗਨ ਬਭੂਤੇ, ਸਾਡੇ ਗੁਰੂ ਨੇ ਕਿਹਾ ਹੈ। ਇੰਨਾ ਵਿਸ਼ਵਾਸ, ਇੰਨੀ ਸ਼ਰਧਾ, ਇੰਨਾ ਭਰੋਸਾ ਸਾਡਾ ਗੁਰੂ ਤੇ ਹੋਣਾ ਚਾਹੀਦਾ ਹੈ। ਅੱਜ ਕਈ ਕਹਿ ਦਿੰਦੇ ਸਿੱਖ ਕਮਜ਼ੋਰ ਹੋ ਰਿਹਾ, ਆਰਥਿਕ ਤੌਰ 'ਤੇ ਕਮਜ਼ੋਰ ਹੋ ਰਿਹਾ, ਧਾਰਮਿਕ ਤੌਰ 'ਤੇ ਕਮਜ਼ੋਰ ਹੋ ਰਿਹਾ, ਸਮਾਜਿਕ ਤੌਰ 'ਤੇ ਕਮਜ਼ੋਰ ਹੋ ਰਿਹਾ ਔਰ ਰਾਜਨੀਤਿਕ ਤੌਰ 'ਤੇ ਵੀ ਕਮਜ਼ੋਰ ਹੋ ਰਿਹਾ। ਸਿੱਖ ਉਦੋਂ ਹੀ ਕਮਜ਼ੋਰ ਹੁੰਦਾ ਗੁਰੂ ਪਿਆਰਿਓ, ਜਦੋਂ ਸਿੱਖ ਦਾ ਗੁਰੂ ਦੇ ਉੱਤੇ ਭਰੋਸਾ ਕਮਜ਼ੋਰ ਹੁੰਦਾ। ਗੱਲ ਚੇਤੇ ਰੱਖਣੀ ਜੇ, ਸਿੱਖ ਦਾ ਗੁਰੂ ਦੇ ਉੱਤੇ ਭਰੋਸਾ ਮਜ਼ਬੂਤ ਹੈ ਤਾਂ ਸਿੱਖ ਮਜ਼ਬੂਤ ਹੈ। ਪੁੱਛੋ ਵੀ ਸਿੱਖ ਕਿਉਂ ਕਮਜ਼ੋਰ ਹੋ ਰਿਹਾ, ਕਹਿੰਦੇ ਜੀ ਘੱਟ ਗਿਣਤੀ 'ਚ। 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਨੇ, ਸਿੱਖ ਬਹੁਤ ਹੀ ਘੱਟ ਗਿਣਤੀ 'ਚ ਸੀ, ਲੇਕਿਨ ਉਦੋਂ ਗੁਰੂ ਪਿਆਰਿਓ ਕਮਜ਼ੋਰ ਨਹੀਂ ਸੀ। ਫਿਰ ਅੱਜ ਕਿਵੇਂ ਕਮਜ਼ੋਰ ਹੋ ਸਕਦੇ ਆ? ਅੱਜ ਤਾਂ ਸਾਡੇ ਕੋਲ ਕੋਠੀਆਂ ਨੇ, ਕਾਰਾਂ ਨੇ, ਬੰਗਲੇ ਨੇ, ਖੇਤੀ ਹੈ, ਜ਼ਮੀਨਾਂ ਨੇ, ਕਾਰੋਬਾਰ ਹੈ, ਨੌਕਰੀਆਂ ਨੇ। 18ਵੀਂ ਸਦੀ 'ਤੇ ਤਾਂ ਕੁਛ ਵੀ ਨਹੀਂ ਸੀ। ਫਿਰ ਸਾਨੂੰ ਕਿਉਂ ਲੱਗਦਾ ਕਿ ਅਸੀਂ ਕਮਜ਼ੋਰ ਹੋ ਗਏ? ਅਸਲ ਦੇ ਵਿੱਚ ਗੁਰੂ ਪਿਆਰਿਓ, ਗੁਰੂ ਤੋਂ ਸਾਡਾ ਭਰੋਸਾ ਜਿਹੜਾ ਹੈ ਉਹ ਕਮਜ਼ੋਰ ਹੋ ਗਿਆ। ਤੇ ਗੁਰੂ ਤੋਂ ਭਰੋਸਾ ਉਦੋਂ ਕਮਜ਼ੋਰ ਹੁੰਦਾ ਗੁਰੂ ਪਿਆਰਿਓ, ਜਦੋਂ ਅਸੀਂ ਨਾਸਤਕਾਂ ਦੇ ਮਗਰ ਲੱਗ ਕੇ ਨਾਸਤਕੀ ਸ਼ਬਦ ਸੁਣਦੇ ਹਾਂ, ਜਦੋਂ ਅਸੀਂ ਨਾਸਤਕਾਂ ਦੇ ਮਗਰ ਲੱਗਦੇ ਹਾਂ, ਨਾਸਤਕਾਂ ਦੀਆਂ ਗੱਲਾਂ ਸੁਣਦੇ ਹਾਂ, ਅਲ ਬਲੀਲੀਆਂ ਸੁਣਦੇ ਹਾਂ ਜਦੋਂ ਅਸੀਂ, ਉਦੋਂ ਸਾਡਾ ਗੁਰੂ 'ਤੇ ਭਰੋਸਾ ਜਿਹੜਾ ਹੈ ਉਹ ਕਮਜ਼ੋਰ ਹੁੰਦਾ। ਜਦੋਂ ਗੁਰੂ ਤੋਂ ਭਰੋਸਾ ਕਮਜ਼ੋਰ ਹੁੰਦਾ ਤੇ ਅਸੀਂ ਕਮਜ਼ੋਰ ਹੁੰਦੇ ਹਾਂ ਗੁਰੂ ਪਿਆਰਿਓ। ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਕਮਜ਼ੋਰ ਹੁੰਦੇ ਹਾਂ, ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਕਮਜ਼ੋਰ ਹੁੰਦੇ ਹਾਂ। ਜਿਹੜਾ ਸਾਡੇ ਗੁਰੂ ਦੇ ਭਰੋਸੇ ਨੂੰ ਸੱਟ ਮਾਰਦਾ, ਸਮਝ ਲਓ ਗੁਰੂ ਪਿਆਰਿਓ, ਉਹਦੇ ਕਦੇ ਨੇੜੇ ਨਾ ਫਟਕੋ, ਨੇੜੇ ਨਾ ਫਟਕੋ। ਜੇ ਬਚਣਾ ਤੇ ਉਹਦੇ ਕਦੇ ਲਾਗੇ ਨਾ ਜਾਓ, ਕਦੇ ਨੇੜੇ ਨਾ ਜਾਓ। ਜਿਹੜਾ ਸਾਡੇ ਮਨ ਦੇ ਵਿੱਚ ਪਏ ਹੋਏ ਗੁਰੂ ਦੇ ਭਰੋਸੇ ਨੂੰ ਕਮਜ਼ੋਰ ਕਰਦਾ ਹੈ, ਗੁਰੂ ਦੇ ਪ੍ਰਤੀ ਸਾਡੇ ਵਿਸ਼ਵਾਸ ਨੂੰ ਜਿਹੜਾ ਸੱਟ ਮਾਰਦਾ, ਉਹਦੇ ਕਦੇ ਨੇੜੇ ਨਾ ਜਾਓ। ਜੇ ਬਚਣਾ ਤਾਂ ਆਪਣੀਆਂ ਨਸਲਾਂ ਬਚਾਉਣੀਆਂ, ਤਾਂ ਉਸ ਦੇ ਕਦੇ ਗੁਰੂ ਪਿਆਰਿਓ ਲਾਗੇ ਨਾ ਜਾਓ, ਕਦੇ ਉਹਦੇ ਕੋਲ ਨਾ ਬੈਠੋ। ਸੁਣੋ ਉਹਨੂੰ, ਪੜ੍ਹੋ ਉਹ, ਦੇਖੋ ਉਹ, ਜਿਹੜਾ ਸਾਡੇ ਮਨ ਦੇ ਵਿੱਚ ਗੁਰੂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਫੇਰ ਗੁਰੂ ਕਿਰਪਾ ਕਰਦਾ ਜੇ ਗੁਰੂ 'ਤੇ ਭਰੋਸਾ, ਜੇ ਗੁਰੂ 'ਤੇ ਵਿਸ਼ਵਾਸ ਹੀ ਨਹੀਂ, ਗੁਰੂ ਕਿਰਪਾ ਕਿਉਂ ਕਰੂ? ਕਰੂ ਕਿਰਪਾ ਗੁਰੂ ਪਿਆਰਿਓ। ਤੁਸੀਂ ਕਿਸੇ ਬੰਦੇ 'ਤੇ ਵਿਸ਼ਵਾਸ ਨਹੀਂ ਕਰਦੇ, ਤੁਸੀਂ ਕਹਿੰਦੇ ਮੇਰਾ ਤਾਂ ਵਿਸ਼ਵਾਸ ਹੀ ਨਹੀਂ ਇਹਦੇ 'ਤੇ, ਉਹਦੇ ਤੋਂ ਕੁਛ ਲੈ ਕੇ ਦਿਖਾਓ। ਤੁਹਾਨੂੰ ਦੇਊ ਉਹ? ਬਿਲਕੁਲ ਵੀ ਨਹੀਂ ਦੇਊ ਸਾਨੂੰ। ਉਹ ਕਹੂਗਾ ਜਦੋਂ ਭਰੋਸਾ ਹੀ ਨਹੀਂ, ਤੇ ਜਾ ਜਿਹਦੇ 'ਤੇ ਭਰੋਸਾ ਹੈਗਾ ਲੈ ਲਾ, ਜਦੋਂ ਭਰੋਸਾ ਹੀ ਨਹੀਂ ਤੇ ਫਿਰ ਜਿਹਦੇ 'ਤੇ ਭਰੋਸਾ ਹੈਗਾ ਲੈ ਲਾ, ਜੇ ਸਰਕਾਰ 'ਤੇ ਭਰੋਸਾ ਹੈ ਤਾਂ ਸਰਕਾਰ ਤੋਂ ਲੈ ਲਾ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਉਦੋਂ ਕਿਰਪਾ ਕਰਦਾ, ਗੁਰੂ ਉਦੋਂ ਬਖਸ਼ਿਸ਼ ਕਰਦਾ ਜਦੋਂ ਗੁਰੂ 'ਤੇ ਭਰੋਸਾ ਜਿਹੜਾ ਹੈ ਉਹ ਅਟੁੱਟ ਹੁੰਦਾ, ਅਟੁੱਟ ਅਟੁੱਟ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਦੋਂ ਗੁਰੂ ਕਿਰਪਾ ਕਰਦਾ ਫਿਰ ਮਾਲਕ ਵਾਹਿਗੁਰੂ ਧਿਆਇਆ ਜਾ ਸਕਦਾ, ਧਿਆਇਆ ਜਾਂਦਾ, ਤੇ ਜਦੋਂ ਵਾਹਿਗੁਰੂ ਧਿਆਇਆ ਜਾਂਦਾ ਫਿਰ ਵਾਹਿਗੁਰੂ ਪਾਇਆ ਵੀ ਜਾਂਦਾ ਗੁਰੂ ਪਿਆਰਿਓ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਦੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ। ਹੁਣ ਸਮੁੱਚੇ ਸ਼ਬਦ ਵਿੱਚ ਸਾਨੂੰ ਸਤਿਗੁਰੂ ਜੀ ਕੀ ਗਿਆਨ ਬਖਸ਼ ਰਹੇ ਨੇ ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸੁਣਨਾ ਹੈ। ਗੁਰੂ ਪਿਆਰਿਓ, जिन्ने क वड्डे भागां सदका अज आपां गुरु की गोद च जुड़े बैठे हाँ, मनोबरतियां नूं एकागर कर लईए, गुरु के शब्द विच ध्यान जोड़दे हाँ। सारी संगत गज के आखो सतनाम श्री वाहिगुरु जी,
सतनाम श्री वाहिगुरु साहिब जी, वडहंस महला पंजवा, साध संग हर अमृत पीजै।
गुरु प्यारियो, आरंभता दे विच सरलेख है वडहंस, वडहंस राग दा नाम है। महला पंजवा, धन गुरु अर्जन देव जी महाराज का पावन शब्द है। गुरद्वारा जिहड़ा ना गुरु प्यारियो, गुरद्वारा यह केवल पूजा स्थान नहीं है, यह एक स्कूल है। जिवें मंदिर दे विच मंदिर का जिहड़ा उपाशक है वह पूजा करन वास्ते जांदा है, गुरद्वारा जिहड़ा है केवल एक पूजा स्थल नहीं है, बल्कि एक स्कूल भी है जिथे सिख आउंदा है। सिख का अर्थ है सिख्यार्थी, सीखण वाला, जिहदे मन च तमन्ना हुंदी है सीखण दी, वह गुरद्वारा साहब आउंदा है। ते फिर गुरु उसनूं सिखाउंदे ने, कुछ गुरु उसनूं सिखाउंदे ने। जिवें बच्चे स्कूल च जांदे आ ना गुरु प्यारे, तां स्कूल दे विच बच्चियां नूं जानकारी दित्ती जांदी है। जिथे जानकारी दित्ती जांदी है पुराने वेलियां दे विच, खास तौर दे उत्ते जिहड़े बच्चे पढ़दे सी ना गुरु प्यारियो, मदरसियां दे विच पढ़दे सी, पाठशालावां दे विच पढ़दे सी, धर्मशालावां दे विच पढ़दे सी, उन्हां बच्चियां नूं जानकारी भी दित्ती जांदी सी ते नाल नाल गुरु प्यारियो नैतिक सिक्ख्या भी दित्ती जांदी सी। आ जिहड़ा साडा अजोका एजुकेशन सिस्टम है ना, इहदे विच सिर्फ ते सिर्फ जानकारी देना ही गुरु प्यारियो मकसद बना लिया, भी बच्चियां नूं आउणा ते जानकारी देनी है बस। नैतिक सिक्ख्या जिहड़ी है वह गुरु प्यारियो छड़ दित्ती गई, स्कूलां चों कढ़ दित्ती गई। धर्म की विद्या, नैतिकता का ज्ञान यह स्कूलों के विचों बाहर कढ़ दिता गया, जां कह दईए कि इहनूं मनफी कर दिता गया साडे सिक्ख्या नीतियां दे विचों, जिहदा नतीजा यह निकलिया कि पढ़े लिखे बहुत हो गए, वड्डियां वड्डियां डिग्रियां धारण कर लईआं, लेकिन ईमानदारी नहीं आई, बेईमानी आ गई, सच नहीं आया झूठ आ गया। कारण की है भी बंदा तो पढ़ लिखा बहुत उच्चियां वड्डियां डिग्रियां ले लईआं, पर ईमानदारी नहीं है, क्योंकि ईमानदारी सिखाई ही नहीं गई। ईमानदारी की वैल्यू जिहड़ी है वह स्कूल दे विच सिखाई ही नहीं गई, सच की वैल्यू जिहड़ी है वह स्कूल दे विच सिखाई नहीं गई। स्कूल दे विच तां जानकारी दित्ती गई है अलग अलग विषयां बारे, हिसाब किताब बारे, समाज बारे, साइंस बारे, इतिहास बारे जानकारी दित्ती गई। पुराने वेलियां दे विच गुरु प्यारियो ऐसा नहीं सी हुंदा, साडा खास तौर दे उत्ते भारत दा एजुकेशन सिस्टम, अज असीं वैसट दा जिहड़ा एजुकेशन सिस्टम है उहनूं गुरु प्यारियो जिहड़ा अपनाया होया। साडा जिहड़ा एजुकेशन सिस्टम सी ना मुढ़ला, जदों बच्चा गुरद्वारे जांदा सी जिथे उहनूं इतिहास पढ़ाया जांदा सी, समाज पढ़ाया जांदा सी, होर विषय पढ़ाए जांदे सी, उत्थे उसनूं गुरबाणी पढ़ाई जांदी सी, धर्म दा ज्ञान पढ़ाया जांदा सी, उसनूं निक्कियां निक्कियां कथावां दे राहीं नैतिक गुरु प्यारियो सिक्ख्या नाल भरपूर कीता जांदा सी, निक्कियां निक्कियां कथावां दे राहीं, निक्कियां निक्कियां साखियां दे राहीं, भावें मिठी हुंदियां सी साखियां, मिथ मिथिहासक, लेकिन उहनां दे राहीं बच्चियां नूं नैतिकता दे नाल जोड़न दा यतन कीता जांदा सी। धन गुरु अर्जन देव जी महाराज, गुरु प्यारियो अज असीं स्कूल आए हैं गुरु के, ते सानू फिर कुछ कह रहे ने करन वास्ते कि बच्चे तुसीं आए हो सीखण वास्ते, सीखो तुसीं आए हो सीखण वास्ते, ते एक शब्द एक बचन साडा मनना है। महाराज की बचन मनना है? तो सतगुरु जी कहिंदे ने, कहिंदे साध संग हर अमृत पीजै, पीजै पीजै दा मतलब है पिया करो। महाराज की पिया करिए? कहिंदे हर अमृत, वाहिगुरु दा आत्मक जीवन देने वाला अमृत नाम किथे पिया करे? कहिंदे साध संग, साध संगत दे विच बैठ के। मतलब सतगुरु जी सानू कहिंदे पुत्रो साध संगत दे विच बैठ के ना तुसी वाहिगुरु दा जिहड़ा अमृत रूपी नाम है ये पिया करो। अमृत रूपी नाम बाणी दे विच गुर प्यारियो नाम नूं भी अमृत कहा। अमृत का अर्थ की है? अमृत का अर्थ हुंदा है आत्मक जीवन देने वाला। हिंदू धर्म दे विच अमृत मन्निया गया है एक ऐसे पानी नूं जिहनूं पीण दे नाल कदे शरीरक मौत नहीं आउंदी। इस्लाम दे ग्रंथां दे विच आबे हयात एक ऐसा जल मन्निया गया है जिहनूं पीण दे नाल कदे मौत नहीं आउंदी। पर गुरमत दे विच सिख धर्म दे विच ऐसा कोई पानी प्रवान नहीं किया जिन्हों पीण दे नाल कदे शरीरक मौत ना आवे। लेकिन हाँ ऐसा अमृत जरूर मन्निया है जिन्हों छकण दे नाल जिन्हों पीण दे नाल कदे आत्मक मौत नहीं आउंदी। तां अमृत दा अर्थ ही है आत्मक जीवन देने वाला, जिहड़ा आत्मक जीवन दिंदा। हुण आत्मक जीवन नाम दिंदा इस करके बाणी च नाम नूं भी अमृत कहा। अमृत नाम निधान है मिल पीवो भाई, नाम अमृत है। शब्द, शब्द चो नाम पैदा होंदा है, शब्द नूं भी अमृत कहा। अमृत एको शब्द है, शब्द नूं भी अमृत कहा। और इत्थों तक खुद गुरबाणी, गुरबाणी नूं भी अमृत कहा है। गुरु प्यारी बाणी गुरु, गुरु है बाणी विच बाणी अमृत सारे। ते एक अमृत खंडे बाटे दी पाहल, खंडे बाटे दी पाहल इन्हूं भी गुरु प्यारी अमृत कहा। वैसे भाई कान सिंह नाभा ने महान कोश दे विच 16 अर्थ दसे ने अमृत दे। दुध भी अमृत, शहद भी अमृत, पानी भी अमृत। पर गुरबाणी दे विच, गुरमत दे विच खंडे बाटे दी पाहल नूं भी अमृत कहा। सिख धर्म दे विच, सिख परंपरा दे विच खंडे बाटे दी पाहल नूं भी अमृत कहा, नाम नूं भी अमृत कहा, शब्द नूं भी अमृत कहा और बाणी नूं भी अमृत कहा। क्योंकि हर वो शै जिहड़ी आत्मक जीवन दिंदी है, नाम आत्मक जीवन दिंदा, बाणी आत्मक जीवन दिंदी है, शब्द आत्मक जीवन दिंदा है। इस करके ये अमृत है। ते सतगुरु जी कहिंदे साध संगत दे विच बैठ के वाहिगुरु दा जिहड़ा नाम रूपी अमृत है ना इहनूं पिया करो भाई। साध संग हर अमृत पीजा। हुण बच्चे नूं जदों कहिंदा ना गुरु प्यारे अध्यापक जां गुरु प्यारे कोई वैद हकीम किसी तंदुरुस्त होने वास्ते कहिंदा भी आह दवाई पिया करो, ते अगों फिर गुरु प्यारे जिहड़ा हकीम तो दवाई लैण वास्ते आया हुंदा ना वह कहिंदा जी फिर इहदे नाल की होऊगा, पुछदा भी इहदे नाल मैं ठीक हो जूंगा जां इहदे नाल फिर की तब्दीली आऊगी, की होऊगा जी। फिर हकीम दसदा उहनूं भी जे तू आह दवाई पीवेंगा ना इस ढंग दे नाल ते फिर तेरा आह रोग दूर हो जूगा, जां तैनूं आह फायदा हो जूगा, जां तेरे शरीर दे अंदर आह लाभ आ जूगा, जां तेरी इह हानि रुक जूगी, तेरा नुकसान रुक जूगा, जां तैनूं लाभ मिलेगा जां तेरा नुकसान रुक जू। दो चीज़ां दसियां जांदियां, जां तैनूं लाहा मिलेगा जां तेरा घाटा खत्म हो जूगा भाई जे तू यह कम करेगा। पर जे तू यह कम करेगा, पर जे तू आह कम करेगा फिर भाई तेरा लाभ भी नहीं होना ते तेरा घाटा भी नहीं रुकना। दो चीज़ां दसियां जांदियां ना, एक करन योग कम एक ना करन योग कम। तो सतगुरु जी इत्थे गुरु प्यारे सानू फिर कहिंदे ने, कहिंदे पुरखो तुसी सोचदे होवोंगे भी सतगुरु जी कहिंदे ने साध संग हर अमृत पीजै, साध संगत दे विच बैठ के वाहिगुरु दे नाम रूपी अमृत नूं पीणा चाहीदा है, आत्मक जीवन दे नाले अमृत नूं पीणा चाहीदा है। ते फिर इहदे नाल मिलना की है? ਤਾਂ ਸਤਿਗੁਰੂ ਜੀ ਅਗਲੀ ਪੰਕਤੀ ਚ ਗੁਰੂ ਪਿਆਰੇ ਫਿਰ ਸਾਨੂੰ ਦੱਸਦੇ ਨੇ,
ਨਾ ਜੀਓ ਮਰੈ ਨਾ ਕਬੂ ਸ਼ੀਜੈ।
ਕਹਿੰਦੇ ਨਾ ਜੀਓ ਮਰੈ, ਤੇ ਜੀਓ ਦਾ ਅਰਥ ਹੈ ਗੁਰੂ ਪਿਆਰੇ ਜਿੰਦ। ਜੀਓ ਸ਼ਬਦ ਜਿਹੜਾ ਹੈ ਉਹ ਜਿੰਦ ਦੇ ਅਰਥਾਂ ਚ ਵੀ ਆਇਆ ਤੇ ਸਤਿਕਾਰਵਾਚੀ ਸ਼ਬਦ ਵੀ ਹੈ। ਇੱਥੇ ਜੀਓ ਦਾ ਅਰਥ ਹੈ ਜਿੰਦ, ਜਿੰਦ ਕਹਿ ਲਓ, ਜ਼ਿੰਦਗੀ ਕਹਿ ਲਓ। महाराज कहते ना जियो मरै, ना कहते थोड़ी जिंदगी मरूगी, ना कब हू छिजै, तो ना ही कहते थोड़ी जिंदगी कदे पाटूगी। छिजन का अर्थ होंगे पाटना, जर्जरा हो जाना, खराब हो जाना। एक सवाल पैदा होंगे गुरु प्यारे भी जिंदगी तो मरती है, जिंद जिंद मरती है, जिंद कदे नहीं मरती गुरु प्यारे। ਮਰਦਾ ਸਰੀਰ ਹੈ, ਸਰੀਰ ਮਰਦਾ ਜਿੰਦ ਨਹੀਂ ਮਰਦੀ ਹੈ। ਫਿਰ ਇੱਥੇ ਸਤਿਗੁਰੂ ਜੀ ਕਹਿੰਦੇ ਨਾ ਜੀਓ ਮਰੈ, ਜ਼ਿੰਦਗੀ ਕਦੇ ਮਰੂਗੀ ਨਹੀਂ। ਫਿਰ ਜਦੋਂ ਕਿਸੇ ਦੀ ਵੀ ਨਹੀਂ ਮਰਦੀ ਤੇ ਫਿਰ ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕੇ ਨਾਮ ਅੰਮ੍ਰਿਤ ਪੀਊਗਾ ਉਹਦੀ ਕਿਵੇਂ ਮਰੂਗੀ? ਮੌਤ ਇੱਕ ਨਹੀਂ ਹੁੰਦੀ ਗੁਰੂ ਪਿਆਰਿਓ, ਮੌਤ ਕਈ ਪ੍ਰਕਾਰ ਦੀ ਹੁੰਦੀ ਹੈ। ਅਸੀਂ ਸਿਰਫ ਸਰੀਰਕ ਮੌਤ ਨੂੰ ਜਾਣਦੇ ਹਾਂ, ਸਰੀਰਕ ਮੌਤ, ਜਿਹੜਾ ਸਰੀਰਕ ਮੌਤ ਤੇ ਮਰ ਜਾਂਦਾ ਹੈ ਅਸੀਂ ਉਹਨੂੰ ਕਹਿੰਦੇ ਮਰ ਗਿਆ। ਮੌਤ ਗੁਰੂ ਪਿਆਰਿਓ ਨੈਤਿਕ ਵੀ ਹੁੰਦੀ ਹੈ। ਕਈ ਸਰੀਰਕ ਤੌਰ ਤੇ ਜਿਉਂਦੇ ਰਹਿੰਦੇ ਆ ਲੇਕਿਨ ਇਖਲਾਕੀ ਤੌਰ ਤੇ ਮਰ ਜਾਂਦੇ ਆ, ਇਖਲਾਕੀ ਤੌਰ ਤੇ ਮਰ ਜਾਂਦੇ ਆ ਉਹ ਸਮਾਜ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ। ਕਈ ਰਾਜਨੀਤਿਕ ਮੌਤੇ ਮਰ ਜਾਂਦੇ ਆ, ਜਿਹੜੇ ਰਾਜਨੀਤਿਕ ਖੇਤਰ ਦੇ ਵਿੱਚ ਹਾਸ਼ੀਏ ਤੇ ਚਲੇ ਜਾਂਦੇ ਆ ਉਹਨਾਂ ਦੀ ਰਾਜਨੀਤਿਕ ਮੌਤ ਹੁੰਦੀ ਹੈ। ਕਈ ਆਰਥਿਕ ਮੌਤੇ ਮਰ ਜਾਂਦੇ ਆ, ਜਿਹਨਾਂ ਦੇ ਘਰ ਦੇ ਵਿੱਚ ਗੁਰਬਤ ਆ ਜਾਂਦੀ ਹੈ, ਕੰਗਾਲੀ ਆ ਜਾਂਦੀ ਹੈ, ਪੈਸੇ ਟਕੇ ਸਾਰੇ ਖਤਮ ਹੋ ਜਾਂਦੇ ਨੇ, ਪਾਈ ਪਾਈ ਦਾ ਜਿਹੜਾ ਮੁਹਤਾਜ ਹੋ ਜਾਂਦਾ ਉਹ ਆਰਥਿਕ ਤੌਰ ਤੇ ਮਰ ਜਾਂਦਾ, ਉਹਨੂੰ ਆਰਥਿਕ ਤੌਰ ਤੇ ਮਰਿਆ ਕਹਿੰਦੇ ਨੇ। ਕੋਈ ਗੁਰੂ ਪਿਆਰੀ ਉਹ ਆਰਥਿਕ ਤੌਰ ਤੇ ਮਰਦਾ, ਕੋਈ ਸਮਾਜਿਕ ਤੌਰ ਤੇ ਮਰਦਾ, ਕੋਈ ਇਖਲਾਕੀ ਤੌਰ ਤੇ ਮਰਦਾ, ਤੇ ਕਈ ਰਾਜਨੀਤਿਕ ਮੌਤੇ ਮਰਦੇ ਨੇ। ਕਿਸੇ ਨੂੰ ਰਾਜਨੀਤਿਕ ਮੌਤੇ ਮਰਨਾ ਬਹੁਤ ਦੁੱਖਦਾਈ ਹੁੰਦਾ, ਕਿਸੇ ਨੂੰ ਆਰਥਿਕ ਮੌਤੇ ਮਰਨਾ ਦੁੱਖਦਾਈ ਹੁੰਦਾ। ਵੈਸੇ ਮਰਨਾ ਹੁੰਦਾ ਹੀ ਦੁੱਖਦਾਈ ਹੈ ਗੁਰੂ ਪਿਆਰੀਓ, ਚਾਹੇ ਆਰਥਿਕ ਮੌਤੇ ਮਰੇ, ਚਾਹੇ ਸਮਾਜਿਕ ਮੌਤੇ ਮਰੇ, ਚਾਹੇ ਰਾਜਨੀਤਿਕ ਮੌਤੇ ਮਰੇ, ਮਰਨਾ ਦੁੱਖਦਾਈ ਹੁੰਦਾ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਰੀਰਕ ਮੌਤੇ ਮਰਨਾ ਵੀ ਅਸੀਂ ਦੁੱਖਦਾਈ ਮੰਨਦੇ ਹਾਂ। ਹਾਂ, ਉਹ ਗੱਲ ਵੱਖਰੀ ਹੈ ਕਿ ਜਿਹੜੇ ਬ੍ਰਹਮ ਗਿਆਨੀ ਪੁਰਖ ਹੈ ਉਹ ਗੁਰੂ ਪਿਆਰਿਓ ਸਰੀਰਕ ਮੌਤ ਮਰਨਾ ਦੁੱਖਦਾਈ ਨਹੀਂ ਸਮਝਦੇ। ਭਗਤ ਕਬੀਰ ਜੀ ਵਰਗੇ ਮਹਾਂਪੁਰਖ ਕਹਿੰਦੇ ਆ ਨਾ ਕਿ ਲੋਕ ਮਰਨ ਤੋਂ ਡਰਦੇ ਆ ਪਰ ਸਾਡੇ ਮਨ ਦੇ ਵਿੱਚ ਮਰਨ ਤੋਂ ਆਨੰਦ ਪੈਦਾ ਹੁੰਦਾ ਹੈ। ਇੱਥੇ ਸਤਿਗੁਰੂ ਜੀ ਕਹਿੰਦੇ ਨੇ ਨਾ ਜੀਓ ਮਰੈ, ਇੱਥੇ ਕਿਸ ਮੌਤ ਦਾ ਜ਼ਿਕਰ ਹੋ ਰਿਹਾ? ਇੱਥੇ ਆਤਮਕ ਮੌਤ ਦਾ ਜ਼ਿਕਰ ਹੋ ਰਿਹਾ ਗੁਰੂ ਪਿਆਰਿਓ, ਵਿਕਾਰਾਂ ਦੀ ਮੌਤ। ਕਹਿੰਦੇ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਬੈਠ ਕੇ ਇੱਕ ਅਕਾਲ ਪੁਰਖ ਦਾ ਨਾਉਂ ਜਪਦਾ ਹੈ ਉਹਦੀ ਜਿਹੜੀ ਅੰਤਰ ਆਤਮਾ ਜ਼ਿੰਦਗੀ ਹੈ ਉਹ ਕਦੇ ਆਤਮਕ ਮੌਤੇ ਮਰਦੀ ਨਹੀਂ ਹੈ, ਵਿਕਾਰਾਂ ਦੇ ਵਿੱਚ ਗਲਤਾਨ ਨਹੀਂ ਹੁੰਦੀ ਗੁਰੂ ਪਿਆਰਿਓ, ਵਿਕਾਰਾਂ ਤੋਂ ਬਚੀ ਰਹਿੰਦੀ ਹੈ ਉਹ। ਨਾ ਕਬ ਹੂੰ ਛਿੱਜੈ ਤੇ ਨਾ ਹੀ ਕਦੀ ਉਹ ਛਿੱਜਦੀ ਹੈ। ਛਿੱਜਣਾ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਜ਼ਰਜ਼ਰਾ ਹੋ ਜਾਣਾ, ਬੋਧਾ ਹੋ ਜਾਣਾ, ਖਰਾਬ ਹੋ ਜਾਣਾ, ਪਾਟ ਜਾਣਾ, ਮੁੱਕ ਜਾਣਾ, ਕਮਜ਼ੋਰ ਹੋ ਜਾਣਾ। ਕਹਿੰਦੇ ਆਤਮਕ ਤੌਰ ਤੇ ਉਹ ਜ਼ਿੰਦਗੀ ਕਦੇ ਨਹੀਂ ਮਰਦੀ, ਕਦੇ ਨਹੀਂ ਖਰਾਬ ਹੁੰਦੀ, ਕਦੇ ਨਹੀਂ ਟੁੱਟਦੀ। ਕਿਹੜੀ ਜ਼ਿੰਦਗੀ? ਸਾਧ ਸੰਗ ਹਰ ਅੰਮ੍ਰਿਤ ਪੀਜੈ, ਜਿਹੜੀ ਗੁਰੂ ਦਾ ਇਹ ਹੁਕਮ ਮੰਨਦੀ ਹੈ ਵੀ ਸਾਧ ਸੰਗਤ ਵਿੱਚ ਬੈਠ ਕੇ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਹ ਪੀਣਾ ਚਾਹੀਦਾ।
ਵੱਡ ਭਾਗੀ ਗੁਰਪੁਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਤੇ ਆਈਐ।
ਉਹ ਰਹਾਉ ਦੀ ਪੰਕਤੀ ਗੁਰੂ ਪਿਆਰਿਓ ਜਿਹਦੀ ਆਪਾਂ ਵਿਆਖਿਆ ਸੁਣੀ ਹੈ, ਸਾਂਝੀ ਕੀਤੀ ਹੈ ਕਿ ਵੱਡ ਭਾਗੀ ਗੁਰ ਪੂਰਾ ਪਾਈਐ, ਵੱਡੇ ਭਾਗਾਂ ਦੇ ਨਾਲ ਪੂਰਾ ਗੁਰੂ ਪਾਇਆ ਜਾ ਸਕਦਾ, ਪਾਇਆ ਜਾਂਦਾ ਹੈ। ਗੁਰ ਕਿਰਪਾ ਤੇ ਪ੍ਰਭੂ ਧਿਆਈਐ, ਗੁਰੂ ਦੀ ਕਿਰਪਾ ਤੋਂ ਫਿਰ ਮਾਲਕ ਧਿਆਇਆ ਜਾਂਦਾ, ਧਿਆਇਆ ਜਾ ਸਕਦਾ, ਵਾਹਿਗੁਰੂ ਧਿਆਇਆ ਜਾਂਦਾ, ਧਿਆਇਆ ਜਾ ਸਕਦਾ। ਇਹ ਪਾਤਸ਼ਾਹ ਰਹਾਉ ਦੀ ਪੰਕਤੀ ਚ ਦੱਸਦੇ ਨੇ
ਰਹਾਉ ਰਤਨ ਜਵਾਹਰ ਹਰ ਮਾਨਕ ਲਾਲਾ।
ਹੁਣ ਗੁਰੂ ਪਿਆਰਿਓ ਕੁਝ ਸੰਸਾਰ ਦੇ ਵਿੱਚ ਕੀਮਤੀ ਪਦਾਰਥ ਮੰਨੇ ਗਏ ਨੇ, ਕੀਮਤੀ ਪਦਾਰਥ, ਉਹਨਾਂ ਕੀਮਤੀ ਪਦਾਰਥਾਂ ਦੇ ਵਿੱਚੋਂ ਗੁਰੂ ਪਿਆਰਿਓ ਰਤਨ, ਜਵਾਹਰ, ਮਾਣਕ ਤੇ ਲਾਲ ਇਹ ਕੀਮਤੀ ਪਦਾਰਥ ਹੈ। ਜਦੋਂ ਅਸੀਂ ਕਿਸੇ ਦੀ ਕਮਜ਼ੋਰੀ ਨੂੰ ਬਿਆਨ ਕਰਨਾ ਹੋਵੇ ਨਾ, ਕਿਸੇ ਦਾ ਅਸੀਂ ਦੱਸਣਾ ਹੋਵੇ ਕਿ ਇਹ ਕਮਜ਼ੋਰ ਹੈ, ਤਾਂ ਸਾਨੂੰ ਗੁਰੂ ਪਿਆਰਿਓ ਉਹਦੀ ਤੁਲਨਾ ਕਿਸੇ ਕਮਜ਼ੋਰ ਚੀਜ਼ ਨਾਲ ਕਰਨੀ ਪੈਂਦੀ ਹੈ। ਅਸੀਂ ਕਹਿੰਦੇ ਹਾਂ ਆਹ ਫਲਾਨਿਆਂ ਤੂੰ ਤਾਂ ਡੱਕੇ ਵਰਗਾ ਹੋ ਗਿਆ, ਤੀਲੇ ਵਰਗਾ ਹੋ ਗਿਆ, ਕਿਉਂਕਿ ਤੀਲਾ ਪਤਲਾ ਹੁੰਦਾ। ਜੇ ਕਿਸੇ ਨੂੰ ਅਸੀਂ ਗੁਰੂ ਪਿਆਰਿਓ ਕੋਈ ਮੋਟਾ ਤਾਜ਼ਾ ਹੈ ਤੇ ਉਹਨੂੰ ਅਸੀਂ ਗੁਰੂ ਪਿਆਰਿਓ ਦਰਸਾਉਣਾ ਹੋਵੇ, ਫਿਰ ਅਸੀਂ ਕਹਿੰਦੇ ਤੂੰ ਤਾਂ ਹਾਥੀ ਵਰਗਾ ਹੋ ਗਿਆ, ਤੂੰ ਤਾਂ ਹਾਥੀ ਵਰਗਾ ਹੋ ਗਿਆ। ਤਾਂ ਮਤਲਬ ਅਸੀਂ ਸੰਸਾਰ ਦੇ ਵਿੱਚ ਜਦੋਂ ਕਿਸੇ ਨੂੰ ਅਸੀਂ ਕਿਸੇ ਦਾ ਗੁਣ ਔਗੁਣ ਬਿਆਨ ਕਰਦੇ ਹਾਂ ਨਾ, ਤੇ ਫਿਰ ਉਹਦੀ ਅਸੀਂ ਉਹੋ ਜਿਹੀਆਂ ਚੀਜ਼ਾਂ ਦੇ ਨਾਲ ਤੁਲਨਾ ਕਰਦੇ ਹਾਂ। ਜਿਵੇਂ ਅਸੀਂ ਕਿਸੇ ਨੂੰ ਕਹਿੰਦੇ ਤੂੰ ਤਾਂ ਹੀਰੇ ਵਰਗਾ, ਹੁਣ ਉਹ ਹੀਰੇ ਵਰਗਾ ਥੋੜ੍ਹੀ ਹੁੰਦਾ। ਫਿਰ ਹੀਰੇ ਵਰਗਾ ਕਿਉਂ ਕਹਿੰਦੇ ਹਾਂ ਅਸੀਂ? ਕਿਉਂਕਿ ਹੀਰੇ 'ਚ ਗੁਣ ਹੁੰਦਾ, ਉਹ ਕੀਮਤੀ ਹੈ। ਇਸ ਕਰਕੇ ਅਸੀਂ ਕਹਿੰਦੇ ਤੂੰ ਤਾਂ ਹੀਰੇ ਅਰਗਾ, ਤੂੰ ਤਾਂ ਪਹਾੜ ਅਰਗਾ, ਤੂੰ ਤਾਂ ਰਾਈ ਦੇ ਦਾਣੇ ਅਰਗਾ। ਤਾਂ ਇਵੇਂ ਗੁਰ ਪਿਆਰੇ ਨੇ ਸਤਿਗੁਰੂ ਜੀ ਨਾਮ ਦੀ ਜਿਹੜੀ ਹੈ ਸ੍ਰੇਸ਼ਟਤਾ ਬਿਆਨ ਕਰਦੇ ਨੇ, ਨਾਮ ਦੀ ਸ੍ਰੇਸ਼ਟਤਾ। ਨਾਮ ਨੂੰ ਸਤਿਗੁਰੂ ਜੀ ਕਹਿੰਦੇ ਅਮੁੱਲ ਹੈ, ਅਮੁੱਲਕ। ਜਿਵੇਂ ਬਾਣੀ 'ਚ ਬਚਨ ਹੈ ਨਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ, ਉਹ ਕਹਿੰਦੇ ਨਾਮ ਅਮੋਲਕ ਨਾ ਪਾਇਆ ਜਾਏ। ਨਾਮ ਭਾਈ ਬਹੁਤ ਕੀਮਤੀ ਹੈ, ਤਾਂ ਸਾਡੇ ਮਨ 'ਚ ਆਉਂਦਾ ਵੀ ਕਿੰਨਾ ਕੁ ਕੀਮਤੀ ਹੈ। ਹੁਣ ਅਸੀਂ ਕਿੰਨਾ ਨੂੰ ਕੀਮਤੀ ਮੰਨਦੇ ਹਾਂ? ਅਸੀਂ ਰਤਨ, ਜਵਾਹਰ, ਲਾਲ, ਮੋਤੀ ਇਹਨਾਂ ਨੂੰ ਕੀਮਤੀ ਮੰਨਦੇ ਹਾਂ। ਤਾਂ ਮਹਾਰਾਜ ਨੇ ਫਿਰ ਨਾਮ ਦੇ ਮੁੱਲ ਨੂੰ ਗੁਰ ਪਿਆਰੀ ਉਹ ਦਰਸਾਉਣ ਦੇ ਲਈ ਇਹਦੀ ਤੁਲਨਾ ਜਿਹੜੀ ਹੈ ਉਹ ਲਾਲ, ਜਵਾਹਰ ਅਤੇ ਮੋਤੀਆਂ ਨਾਲ ਕੀਤੀ ਹੈ। ਕਹਿੰਦੇ ਜਿਵੇਂ ਮੋਤੀ ਕੀਮਤੀ ਹੈ, ਲਾਲ ਕੀਮਤੀ ਹੈ, ਰਤਨ ਕੀਮਤੀ ਹੈ, ਜਵਾਹਰ ਕੀਮਤੀ ਹੈ, ਨਾਮ ਉਹਨਾਂ ਕੀਮਤੀ ਹੈ? ਨਹੀਂ, ਨਾਮ ਤਾਂ ਇਦੋਂ ਵੀ ਜ਼ਿਆਦਾ ਕੀਮਤੀ ਹੈ। ਉਹਨਾਂ ਦਾ ਤਾਂ ਮੁੱਲ ਪਾਇਆ ਜਾ ਸਕਦਾ ਨਾ, ਨਾਮ ਦਾ ਤਾਂ ਮਹਾਰਾਜ ਕਹਿੰਦੇ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਨਾਮ ਅਮੋਲਕ ਨਾ ਪਾਇਆ ਜਾਏ, ਪਰ ਇੱਥੇ ਦਰਸਾਉਂਦੇ ਨੇ ਕਹਿੰਦੇ ਰਤਨ ਜਵਾਹਰ ਹਰ ਮਾਣਕ ਲਾਲਾ। ਉਹ ਭਾਈ ਪੁਰਖੋ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹਦੇ ਵਿੱਚ ਇੱਕ ਸ਼ਬਦ ਆ ਗਿਆ ਹਰ। ਹਰ ਦਾ ਮਤਲਬ ਹੈ ਵਾਹਿਗੁਰੂ, ਵਾਹਿਗੁਰੂ ਦਾ ਨਾਮ ਜਾਂ ਵਾਹਿਗੁਰੂ। ਕਹਿੰਦੇ ਇਹ ਰਤਨ ਜਵਾਹਰ ਮਾਣਕ ਤੇ ਲਾਲ ਤੋਂ ਵੀ ਜਿਹੜਾ ਬੇਸ਼ੁਮਾਰ ਜ਼ਿਆਦਾ ਕੀਮਤੀ ਹੈ।
ਸਿਮਰ ਸਿਮਰ ਪ੍ਰਭ ਭਏ ਨਿਹਾਲਾ,
ਸਿਮਰ ਸਿਮਰ ਪ੍ਰਭ ਭਏ ਨਿਹਾਲਾ। ਜਿਹੜੇ ਕਹਿੰਦੇ ਵਾਹਿਗੁਰੂ ਨੂੰ ਸਿਮਰਦੇ ਨੇ, ਧਿਆਉਂਦੇ ਨੇ, ਉਹ ਨਿਹਾਲ ਹੋ ਜਾਂਦੇ ਨੇ। ਭਏ ਦਾ ਮਤਲਬ ਹੋ ਜਾਂਦੇ ਨੇ। ਕੀ ਹੋ ਜਾਂਦੇ ਨੇ? ਨਿਹਾਲ ਹੋ ਜਾਂਦੇ ਨੇ। ਜਿਵੇਂ ਕਿਸੇ ਨੂੰ ਰਤਨ ਮਿਲ ਜਾਏ ਤੇ ਉਹ ਨਿਹਾਲ ਹੋ ਜਾਂਦਾ ਨਾ, ਗਰੀਬੀ ਕੱਟੀ ਜਾਂਦੀ। ਪੈਸਾ ਮਿਲ ਜਾਏ ਨਿਹਾਲ ਹੋ ਜਾਂਦਾ, ਗਰੀਬੀ ਕੱਟੀ ਜਾਂਦੀ ਹੈ। ਜਵਾਹਰ ਮਿਲ ਜਾਣ, ਮੋਤੀ ਮਿਲ ਜਾਣ ਕੀਮਤੀ, ਵੇਚ ਕੇ ਪੈਸੇ ਲੈ ਆਉਂਦਾ, ਨਿਹਾਲ ਹੋ ਜਾਂਦਾ, ਗਰੀਬੀ ਕੱਟੀ ਜਾਂਦੀ ਹੈ। ਇਵੇਂ ਸਤਿਗੁਰੂ ਜੀ ਕਹਿੰਦੇ ਭਾਈ ਪੁਰਖੋ ਜਿਵੇਂ ਧਨ ਦੌਲਤ ਦੇ ਨਾਲ, ਰਤਨਾਂ ਜਵਾਹਰਾਂ ਮੋਤੀਆਂ ਦੇ ਨਾਲ ਗਰੀਬੀ ਕੱਟੀ ਜਾਂਦੀ ਹੈ ਨਾ, ਗੁਰਬਤ ਖਤਮ ਹੋ ਜਾਂਦੀ ਹੈ। ਇਵੇਂ ਕਹਿੰਦੇ ਜਦੋਂ ਕਹਿੰਦੇ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਨਾ, ਤੇ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਕਹਿੰਦੇ ਫਿਰ ਉਹਦੇ ਅੰਦਰੋਂ ਕੰਗਾਲੀ ਦੂਰ ਹੋ ਜਾਂਦੀ, ਕੰਗਾਲੀ ਦੂਰ ਹੋ ਜਾਂਦੀ ਹੈ, ਖੁਸ਼ਕੀ ਦੂਰ ਹੋ ਜਾਂਦੀ ਹੈ। ਆ ਵਿਕਾਰਾਂ ਦੀ ਜਿਹੜੀ ਗਰਦ ਹੁੰਦੀ ਹੈ ਨਾ, ਇਹ ਸਾਰੀ ਖਤਮ ਹੋ ਜਾਂਦੀ ਹੈ। ਵਿਕਾਰਾਂ ਦਾ ਜਿਹੜਾ ਤਿੱਖਾ ਗੁਰ ਪਿਆਰੀ ਉਹ ਤੇਜ ਹੁੰਦਾ ਨਾ, ਸਾੜਦਾ ਜਿਹੜਾ ਮਨ ਨੂੰ, ਇਹ ਸਾਰਾ ਖਤਮ ਹੋ ਜਾਂਦਾ ਹੈ। ਜੀਵ ਨਿਹਾਲ ਹੋ ਜਾਂਦਾ ਹੈ, ਨਿਹਾਲ ਨਿਹਾਲ ਹੋ ਜਾਂਦਾ ਹੈ, ਖੁਸ਼ਹਾਲ ਹੋ ਜਾਂਦਾ ਹੈ, ਬਾਗੋ ਬਾਗ ਹੋ ਜਾਂਦਾ ਹੈ।
ਜਪ ਕਤ ਪੇਖੋ ਸਾਧੂ ਸਰਣਾ,
ਮਹਾਰਾਜ ਕਹਿੰਦੇ ਜਤ ਕਤ ਪੇਖੋ। ਹੁਣ ਜਤ ਕਤ ਦਾ ਮਤਲਬ ਕੀ ਹੈ ਗੁਰ ਪਿਆਰਿਓ? ਇਹ ਬਾਣੀ 'ਚ ਸ਼ਬਦ ਜਿਹੜਾ ਨਾ ਗੁਰ ਪਿਆਰਿਓ ਕਈ ਵਾਰ ਆਉਂਦਾ ਹੈ, ਜਤ ਕਤ ਪੇਖੋ। ਜਤ ਦਾ ਮਤਲਬ ਹੈ ਜਿੱਧਰ, ਤੇ ਕਤ ਦਾ ਮਤਲਬ ਹੁੰਦਾ ਕਿੱਧਰ, ਜਿੱਧਰ ਕਿੱਧਰ। ਜਿਵੇਂ ਆਪਾਂ ਸ਼ਬਦ ਵਰਤਦੇ ਨਾ ਜਿੱਥੇ ਕਿੱਥੇ, ਉਹ ਭਾਈ ਇੰਨਾ ਮੀਂਹ ਪਿਆ, ਜਿੱਥੇ ਕਿੱਥੇ ਦੇਖੋ ਪਾਣੀ 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 ਪਾਣੀ। ਆਪਾਂ ਸ਼ਬਦ ਆਮ ਹੀ ਵਰਤਦੇ ਹਾਂ ਜਿੱਥੇ ਕਿੱਥੇ ਜਾਂ ਜਿੱਧਰ ਕਿੱਧਰ। ਤਾਂ ਜਿੱਥੇ ਕਿੱਥੇ ਜਾਂ ਜਿੱਧਰ ਕਿੱਧਰ ਦਾ ਮਤਲਬ ਹੁੰਦਾ ਹਰ ਜਗ੍ਹਾ 'ਤੇ, ਇਹਦਾ ਭਾਵ ਹੁੰਦਾ ਹਰ ਜਗ੍ਹਾ 'ਤੇ। ਤਾਂ ਇੱਥੇ ਸਤਿਗੁਰੂ ਜੀ ਕਹਿੰਦੇ ਜਤ ਕਤ ਪੇਖੋ, ਜਿੱਧਰ ਕਿੱਧਰ ਵੀ ਨਜ਼ਰ ਮਾਰਦੇ ਹਾਂ। ਸਾਧੂ ਸਰਣਾ, ਸਾਧੂ ਦੀ ਸ਼ਰਨ। ਹੁਣ ਸਾਧੂ ਕੌਣ ਹੈ ਗੁਰੂ ਪਿਆਰੇ? ਇੱਥੇ ਆ ਕੇ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ ਸਾਡੇ ਅੰਦਰ ਵੀ, ਮਹਾਰਾਜ ਕਹਿੰਦੇ ਸਾਧੂ ਦੀ ਸ਼ਰਨ। ਹੁਣ ਸਾਧੂ ਕੌਣ ਹੈ? ਸਾਧੂ ਤਾਂ ਇੱਥੇ ਬਥੇਰੇ ਤੁਰੇ ਫਿਰਦੇ, ਬਹੁਤ ਸਾਧੂ ਹੈ, ਫਲਾਨਾ ਵੀ ਸਾਧੂ, ਫਲਾਨਾ ਵੀ ਸਾਧੂ, ਫਲਾਨਾ ਵੀ ਸਾਧੂ। ਸਿੱਖ ਨੂੰ ਗੁਰ ਪਿਆਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਨਾ, ਚਿੰਤਾ ਕਰਨ ਜਿਹੜੇ ਸਿੱਖ ਨਹੀਂ ਹੈ। ਕਿਉਂ? ਜੇ ਸਿੱਖ ਨੂੰ ਕੋਈ ਬ੍ਰਹਮ ਗਿਆਨੀ ਪੁਰਖ ਸਾਧੂ ਨਹੀਂ ਲੱਭਦਾ ਤੇ ਉਹਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਉਹਦੇ ਕੋਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਸਾਧੂ ਬੈਠਾ। ਗੁਰੂ ਨਾਨਕ ਸਾਹਿਬ ਤੋਂ ਵੱਡਾ ਸਾਧੂ ਗੁਰੂ ਪਿਆਰੇ ਸੰਸਾਰ ਦੇ ਵਿੱਚ ਕੋਈ ਨਹੀਂ ਹੈ, ਤੇ ਸਿੱਖ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੂਪੀ ਸਾਧੂ ਹੈਗਾ। ਸਭ ਤੋਂ ਵੱਡੇ ਸਾਧੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਆ ਜਿਹੜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਅਸੀਂ ਸੁਣ ਰਹੇ ਹਾਂ, ਇਹਨਾਂ ਤੋਂ ਵੱਡਾ ਸਾਧੂ ਕੌਣ ਹੋ ਸਕਦਾ? ਗੁਰੂ ਤੋਂ ਵੱਡਾ ਸਾਧੂ ਕਿਹੜਾ ਹੈ ਗੁਰੂ ਪਿਆਰੇ? ਕੋਈ ਵੀ ਨਹੀਂ ਹੈ। ਇਸ ਕਰਕੇ ਜੇ ਗੁਰੂ ਦੇ ਬਚਨਾਂ ਦੇ ਅਨੁਸਾਰੀ ਚੱਲਣ ਵਾਲਾ ਕੋਈ ਬ੍ਰਹਮ ਗਿਆਨੀ ਪੁਰਖ, ਨਾਮ ਦਾ ਰਸੀਆ ਸਾਧੂ ਪੁਰਖ, ਭਜਨ ਬੰਦਗੀ ਵਾਲਾ ਸਾਨੂੰ ਕੋਈ ਨਹੀਂ ਮਿਲਦਾ, ਤੇ ਗੁਰੂ ਸਾਡੇ ਲਈ ਸਾਧੂ ਹੈ ਗੁਰੂ ਪਿਆਰਿਓ। ਤੇ ਜੇ ਮਿਲਦਾ ਤੇ ਉਹਦਾ ਅਦਬ ਕਰਨਾ, ਸਤਿਕਾਰ ਕਰਨਾ ਸਾਡਾ ਫਰਜ਼ ਹੈ ਗੁਰੂ ਪਿਆਰਿਓ। ਪਰ ਪਖੰਡੀ ਦੰਭੀ ਦੇ ਪਿੱਛੇ ਲੱਗਣਾ ਇਹ ਗੁਰੂ ਪਿਆਰੀਓ ਠੀਕ ਨਹੀਂ ਹੈ। ਜਾਂ ਕਿਸੇ ਦੰਭੀ ਪਖੰਡੀ ਨੂੰ ਗੁਰੂ ਪਿਆਰੀਓ ਸਾਧੂ ਕਹਿਣਾ ਇਹ ਠੀਕ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿੱਧਰ ਕਿੱਧਰ ਅਸੀਂ ਨਜ਼ਰ ਮਾਰਦੇ ਹਾਂ ਕਹਿੰਦੇ ਭਾਈ ਗੁਰੂ ਦੀ ਸ਼ਰਨ, ਗੁਰੂ ਦੀ ਸ਼ਰਨ ਹੈ। ਤੇ ਕੀ ਹੈ ਗੁਰੂ ਦੀ ਸ਼ਰਨ ਦੇ ਵਿੱਚ? ਤਾਂ ਸਤਿਗੁਰੂ ਜੀ ਅਗਲੀ ਪੰਕਤੀ ਚ ਦੱਸਦੇ ਨੇ,
ਹਰ ਗੁਣ ਗਾਏ ਨਿਰਮਲ ਮਨ ਕਰਨਾ।
ਹਰ ਗੁਣ ਗਾਏ ਜਿੱਧਰ ਕਿੱਧਰ ਨਜ਼ਰ ਮਾਰਦੇ ਹਾਂ ਗੁਰੂ ਦੀ ਸ਼ਰਨ ਦੇ ਵਿੱਚ ਹਰ ਗੁਣ ਗਾਏ, ਹਰੀ ਦੇ ਗੁਣ ਗਾਏ ਜਾ ਰਹੇ ਨੇ, ਵਾਹਿਗੁਰੂ ਦੇ ਗੁਣ ਗਾਏ ਜਾ ਰਹੇ ਨੇ। ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਗੁਰੂ ਹੈ, ਗੁਰੂ ਦੀ ਸ਼ਰਨ ਹੈ, ਅਤੇ ਗੁਰੂ ਦੀ ਸ਼ਰਨ ਦੇ ਵਿੱਚ ਕੀਰਤਨ ਚੱਲ ਰਿਹਾ, ਕੀਰਤਨ ਚੱਲ ਰਿਹਾ। ਅਤੇ ਕੀਰਤਨ ਦੇ ਦੁਆਰਾ ਕੀ ਹੋ ਰਿਹਾ ਗੁਰੂ ਪਿਆਰਿਓ? ਵਾਹਿਗੁਰੂ ਦੇ ਗੁਣ ਗਾ ਰਹੇ ਆ, ਵਾਹਿਗੁਰੂ ਦੀਆਂ ਸਿਫਤਾਂ ਗਾਈਆਂ ਜਾ ਰਹੀਆਂ ਨੇ। ਗੁਰੂ ਦਰਬਾਰ ਦੇ ਵਿੱਚ ਕਥਾ ਹੋ ਰਹੀ ਹੈ, ਗੁਰੂ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ, ਗੁਰੂ ਦਰਬਾਰ ਦੇ ਵਿੱਚ ਢਾਡੀ ਵਾਰਾਂ ਦਾ ਗਾਇਨ ਹੋ ਰਿਹਾ, ਇਕਵੀਸ਼ਰੀ ਜਥੇ ਕਵਿਤਾ ਦੇ ਦੁਆਰਾ ਗਾਇਨ ਕਰ ਰਹੇ ਨੇ। ਕੀ ਹੋ ਰਿਹਾ? ਇਹ ਸਿਫਤਾਂ ਹੋ ਰਹੀਆਂ ਨੇ। ਕਿਹਦੀਆਂ ਸਿਫਤਾਂ ਹੋ ਰਹੀਆਂ ਨੇ? ਅਕਾਲ ਪੁਰਖ ਦੀਆਂ ਹੋ ਰਹੀਆਂ ਨੇ, ਗੁਰੂ ਦੀਆਂ ਹੋ ਰਹੀਆਂ ਨੇ, ਜਾਂ ਉਹਨਾਂ ਸ਼ਹੀਦਾਂ ਗੁਰਸਿੱਖਾਂ ਦੀਆਂ ਹੋ ਰਹੀਆਂ ਨੇ ਜਿਹੜੇ ਗੁਰੂ ਨਾਲ ਜੁੜ ਕੇ ਵਾਹਿਗੁਰੂ 'ਚ ਸਮਾਏ ਨੇ, ਜਿਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿੱਧਰ ਕਿੱਧਰ ਨਜ਼ਰ ਮਾਰਦੇ ਹਾਂ ਗੁਰੂ ਦੀ ਸ਼ਰਨ ਦੇ ਵਿੱਚ ਵਾਹਿਗੁਰੂ ਦੇ ਗੁਣ ਗਾਏ ਜਾ ਰਹੇ ਨੇ। ਨਿਰਮਲ ਮਨ ਕਰਨ ਤੇ ਮੈਲ ਰਹਿਤ ਮਨ ਕੀਤੇ ਜਾ ਰਹੇ ਨੇ। ਮੈਲ ਰਹਿਤ ਮਨ ਹੁੰਦੇ ਆ ਗੁਰੂ ਪਿਆਰਿਓ? ਜਦੋਂ ਬੰਦਾ ਆਪਦੀ ਵਡਿਆਈ ਕਰਦਾ ਨਾ ਤਾਂ ਔਗਣ ਹੈ, ਜਦੋਂ ਬੰਦਾ ਦੁਨੀਆਂ ਦੀ ਵਡਿਆਈ ਕਰਦਾ ਇਹ ਵੀ ਗੁਰੂ ਪਿਆਰਿਓ ਜਿਹੜਾ ਗੁਣ ਨਹੀਂ ਹੈ, ਪਰ ਜਦੋਂ ਕੋਈ ਗੁਰੂ ਦੀ ਵਡਿਆਈ ਕਰਦਾ, ਵਾਹਿਗੁਰੂ ਦੀ ਵਡਿਆਈ ਕਰਦਾ, ਤੇ ਇਹ ਮਨ ਦੇ ਵਿੱਚੋਂ ਮੈਲ ਨੂੰ ਕੱਢਦਾ ਹੈ, ਮਨ ਦੇ ਵਿੱਚੋਂ ਮੈਲ ਨੂੰ ਕੱਢਦਾ। ਜਿਹੜਾ ਪੁੱਤਰ ਆਪਣੇ ਪਿਤਾ ਦੀ ਵਡਿਆਈ ਕਰਦਾ ਉਸ ਪੁੱਤਰ ਦੇ ਮਨ ਦੇ ਵਿੱਚ ਪਿਤਾ ਦਾ ਸਤਿਕਾਰ ਹੈ ਗੁਰੂ ਪਿਆਰੇ, ਸਤਿਕਾਰ ਹੈ। ਜਿਹੜਾ ਸਿੱਖ ਗੁਰੂ ਦੀ ਵਡਿਆਈ ਕਰਦਾ ਉਸ ਸਿੱਖ ਦੇ ਮਨ ਦੇ ਵਿੱਚ ਗੁਰੂ ਦਾ ਸਤਿਕਾਰ ਹੈ, ਕਿਉਂਕਿ ਸਤਿਕਾਰ ਹੈ ਤੇ ਵਡਿਆਈ ਹੁੰਦੀ ਹੈ। ਜੇ ਸਤਿਕਾਰ ਨਹੀਂ ਤੇ ਫਿਰ ਵਡਿਆਈ ਨਹੀਂ ਹੈ ਗੁਰੂ ਪਿਆਰਿਓ। ਮਨੋ ਵਡਿਆਈ ਤਨੋ ਵਡਿਆਈ ਉਦੋਂ ਹੀ ਬਾਹਰ ਆਉਂਦੀ ਹੈ ਜਦੋਂ ਮਨ 'ਚ ਸਤਿਕਾਰ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਕੋਈ ਭਾਵਨਾ ਦੇ ਨਾਲ, ਸਤਿਕਾਰ ਦੇ ਨਾਲ, ਅਦਬ ਦੇ ਨਾਲ ਗੁਰੂ ਦੀ ਵਡਿਆਈ ਕਰਦਾ ਤੇ ਫਿਰ ਗੁਰੂ ਪਿਆਰੇ ਕੀ ਹੁੰਦਾ? ਕਹਿੰਦੇ ਮਨ ਨਿਰਮਲ ਹੁੰਦਾ, ਮਨ ਮੈਲ ਰਹਿਤ ਹੁੰਦਾ।
ਘੱਟ ਘੱਟ ਅੰਤਰ ਮੇਰਾ ਸਵਾਮੀ ਰੂਠਾ।
ਘੱਟ ਘੱਟ ਅੰਤਰ, ਘੱਟ ਘੱਟ ਅੰਤਰ, ਘੱਟ ਘੱਟ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਘੱਟ ਘੱਟ ਦਾ ਮਤਲਬ ਹੈ ਜਰੇ ਜਰੇ ਦੇ ਵਿੱਚ, ਹਰ ਘੱਟ ਦੇ ਵਿੱਚ। ਵੈਸੇ ਘੱਟ ਦਾ ਅਰਥ ਹੁੰਦਾ ਗੁਰੂ ਪਿਆਰਿਓ ਕੜਾ ਸਰੀਰ, ਹਰ ਘੱਟ ਦੇ ਵਿੱਚ, ਹਰ ਜ਼ਰੇ ਦੇ ਵਿੱਚ, ਹਰ ਕਣ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰਾ ਸਵਾਮੀ ਵੂਠਾ, ਵੂਠਾ ਦਾ ਮਤਲਬ ਹੁੰਦਾ ਵਸਿਆ ਹੋਇਆ, ਵੂਠਾ ਦਾ ਮਤਲਬ ਹੈ ਵਸਿਆ ਹੋਇਆ। ਕਹਿੰਦੇ ਵਸਿਆ ਹੋਇਆ ਹਰ ਘੱਟ ਦੇ ਵਿੱਚ, ਹਰ ਕਣ ਦੇ ਅੰਦਰ, ਹਰ ਜਰੇ ਦੇ ਅੰਦਰ ਵਸਿਆ ਹੋਇਆ। ਕੌਣ ਵਸਿਆ ਮਹਾਰਾਜ? ਕਹਿੰਦੇ ਮੇਰਾ ਸਵਾਮੀ, ਮੇਰਾ ਮਾਲਕ। ਸਵਾਮੀ ਦਾ ਅਰਥ ਹੈ ਮਾਲਕ। ਕੌਣ ਕਹਿ ਰਿਹਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਭਾਈ, ਕੀ ਕਹਿ ਰਹੇ ਨੇ? ਕਹਿੰਦੇ ਘੱਟ ਘੱਟ ਅੰਤਰ ਮੇਰਾ ਸਵਾਮੀ ਬੂਠਾ, ਘੱਟ ਘੱਟ ਦੇ ਅੰਦਰ, ਜ਼ਰੇ ਜ਼ਰੇ ਦੇ ਅੰਦਰ ਮੇਰਾ ਜਿਹੜਾ ਮਾਲਕ ਹੈ ਉਹ ਵਸਿਆ ਹੋਇਆ ਹੈ, ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ, ਬੈਠਾ ਹੈ ਭਾਈ ਘੱਟ ਘੱਟ ਦੇ ਅੰਦਰ, ਹਰ ਘੱਟ ਦੇ ਅੰਦਰ। ਸਾਡੇ ਅੰਦਰ ਵੀ ਹੈ, ਕਿਉਂਕਿ ਸਾਡਾ ਸਰੀਰ ਵੀ ਤਾਂ ਇੱਕ ਘੱਟ ਹੈ ਨਾ, ਫਿਰ ਸਾਡੇ ਅੰਦਰ ਵੀ ਹੈ, ਕੋਈ ਸ਼ੱਕ ਨਹੀਂ ਗੁਰੂ ਪਿਆਰੇ, ਸਾਡੇ ਅੰਦਰ ਵੀ ਹੈ ਉਹ ਵਾਹਿਗੁਰੂ, ਸਾਡੇ ਅੰਦਰ ਵੀ ਹੈ ਗੁਰੂ ਪਿਆਰਿਓ। ਇਸ ਕਰਕੇ ਜਿਵੇਂ ਬੱਚਾ ਜਿਹੜਾ ਪਿਓ ਦਾ ਅਦਬ ਸਤਿਕਾਰ ਮੰਨਦਾ ਨਾ, ਉਹ ਪਿਓ ਦੇ ਸਾਹਮਣੇ ਕਦੇ ਕੋਈ ਬੁਰਾ ਕੰਮ ਨਹੀਂ ਕਰਦਾ, ਮਾੜਾ ਕੰਮ ਨਹੀਂ ਕਰਦਾ, ਕੋਈ ਨਸ਼ਾ ਨਹੀਂ ਕਰਦਾ, ਕੋਈ ਤੰਬਾਕੂ ਨਹੀਂ ਵਰਤਦਾ, ਕਿਉਂਕਿ ਉਹਨੂੰ ਪਤਾ ਮੇਰਾ ਕੋਲ ਪਿਓ ਬੈਠਾ ਹੈ। ਇਵੇਂ ਗੁਰੂ ਪਿਆਰਿਓ ਜਦੋਂ ਸਿੱਖ ਦੇ ਮਨ ਦੇ ਵਿੱਚ ਅਹਿਸਾਸ ਹੋ ਜਾਂਦਾ ਨਾ ਕਿ ਮੇਰਾ ਮਾਲਕ, ਮੇਰਾ ਪਿਤਾ ਵਾਹਿਗੁਰੂ ਹੈ ਔਰ ਉਹ ਮੇਰੇ ਅੰਦਰ ਹੈ, ਫਿਰ ਸਿੱਖ ਵੀ ਗੁਰੂ ਪਿਆਰਿਓ ਘਬਰਾਉਂਦਾ ਹੈ ਬੁਰੇ ਕਰਮ ਕਰਨ ਤੋਂ। ਪਰ ਜਦੋਂ ਅਹਿਸਾਸ ਹੀ ਨਹੀਂ ਕਿ ਵਾਹਿਗੁਰੂ ਅੰਦਰ ਨਹੀਂ ਹੈ, ਜਦੋਂ ਭਰੋਸਾ ਹੀ ਨਹੀਂ ਗੁਰੂ ਦੇ ਬਚਨ ਦੇ ਉੱਤੇ ਕਿ ਵਾਹਿਗੁਰੂ ਅੰਦਰ ਹੈ ਨਹੀਂ ਹੈ, ਭਰੋਸਾ ਹੀ ਨਹੀਂ, ਤੇ ਫਿਰ ਗੁਰੂ ਪਿਆਰਿਓ ਮਾੜਾ ਬੋਲਿਆ ਵੀ ਜਾਂਦਾ ਹੈ, ਮਾੜਾ ਖਾਧਾ ਵੀ ਜਾਂਦਾ ਹੈ, ਮਾੜਾ ਕੀਤਾ ਵੀ ਜਾਂਦਾ ਹੈ, ਮਾੜਾ ਸੋਚਿਆ ਵੀ ਜਾਂਦਾ ਹੈ, ਸਭ ਕੁਝ ਮਾੜਾ ਹੁੰਦਾ ਹੈ। इस करके धन गुरु अर्जन देव जी महाराज कहिंदे घट घट अंतर मेरा स्वामी बूठा, मेरा मालक घट घट दे अंदर वस्या होया है। आखरी पंक्ति दे विच फिर बचन कहिंदे ने
नानक नाम पाया प्रभु तूठा।
नानक हे श्री गुरु नानक साहब सच्चे पातशाह जी जेडे संगत च बैठे ने इन्हां नूं समझाओ की समझाओ। कहिंदे नाम पाया, नाम पाया कदों पाया? कहिंदे प्रभ तूठा, बूठा दा मतलब है गुरु प्यारियो वस्या होया, ते तूठा दा मतलब है प्रसन्न है खुश। कहिंदे नानक नाम पाया, नाम पाया कदों पाया? कहिंदे प्रभ तूठा जदों मालक खुश है, वाहिगुरु खुश है, परमात्मा खुश है। ते परमात्मा कदों खुश है गुरु प्यारियो? जदों मन लिया कि साडे अंदर है और असी उहदा ध्यान रखना है, असी उहदा अदब रखना है, असी उहदा सत्कार रखना है। कहिंदे उह खुश है, ते जदों खुश है ते फिर नाम पा लिया है। इह धन गुरु अर्जन देव जी महाराज ने आखरियां पंगतियां दे विच गुरु प्यारे सानू समझाया। इहदे नाल ही निश्चित कीता समां चुक्के इत्थे समाप्ति करदे हां। गुरबाणी बहुत अगम अगाध बोध है गुरु प्यारियो, बहुत अगम अगाध बोध। विचारदियां भुल्लां हो जांदियां ने, संगत सतगुरु जी बख्शन जोग है, खिमा दे जाचक हां। आओ सारे रल मिल के आखरियां पंगतियां पढ़ के आपां समाप्ति करिए।
घट घट अंतर मेरा स्वामी बूठा, नानक नाम पाया प्रभु तूठा। वाहिगुरु जी का खालसा, वाहिगुरु जी की फतेह।